ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਜਸਵੰਤ ਸਿੰਘ ਜੀ ਖੋਜੀ, ਜਿਨ੍ਹਾਂ ਨੇ ਬਹੁਤ ਹੀ ਵਡਮੁੱਲੀਆਂ ਲਿਖਤਾਂ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਲਿਖੀਆਂ ਹਨ, ਅੱਜ ਜੋ ਆਪਾਂ ਸਾਂਝ ਕਰ ਰਹੇ ਹਾਂ, ਸ਼ਬਦ ਦੇ ਉੱਤੇ ਮਹਾਂਪੁਰਖਾਂ ਨੇ ਨੌ ਲੇਖਾਂ ਦੀ ਲੜੀ ਲਿਖੀ ਹੈ, ਪਹਿਲੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਸਾਡੇ ਹਿਰਦੇ ਵਿੱਚ ਪਹਿਲਾਂ ਬਲਬਲਾ ਉਪਜਦਾ ਹੈ। ਹਾਂਜੀ, ਸਾਡੇ ਹਿਰਦੇ ਵਿੱਚ ਪਹਿਲਾਂ ਬਲਬਲਾ ਉਪਜਦਾ ਹੈ। ਬੁੱਧੀ ਇਸ ਦੀ ਛਾਣਬੀਣ ਕਰਕੇ ਖਿਆਲ ਦਾ ਰੂਪ ਦਿੰਦੀ ਹੈ। ਫਿਰ ਜਦੋਂ ਅਸੀਂ ਇਸ ਖਿਆਲ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ, ਤਾਂ ਇਸ ਨੂੰ ਆਪਣੀ ਬੋਲੀ ਅਤੇ ਅੱਖਰਾਂ ਦੁਆਰਾ ਰਸਨਾ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਬਲਬਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਹਾਂਜੀ, ਸਾਡੇ ਬਲਬਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਸਾਡੀ ਬੋਲੀ ਅਥਵਾ ਸ਼ਬਦ ਅਤੇ ਅੱਖਰ ਇਹਨਾਂ ਖਿਆਲਾਂ ਦੇ ਪ੍ਰਗਟਾਉਣ ਦੇ ਸਾਧਨ ਰੂਪ ਹਨ। ਇਹ ਸਾਰੀ ਕਿਰਿਆ ਸਰਗਣ ਦੁਨੀਆ ਦਾ ਕਰਤਵ ਹੈ ਅਥਵਾ ਤ੍ਰੈ ਗੁਣਾਂ ਦੀ ਖੇਲ ਹੈ। ਇਸ ਤੋਂ ਉੱਪਰ ਆਤਮਕ ਦੁਨੀਆ ਦੀ ਖੇਲ ਹੋਰਵੇਂ ਹੈ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ ਤੇ ਪ੍ਰਵਿਰਤ ਹੁੰਦਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦ ਕਦੇ ਸਾਡੇ ਉਨਮਨ ਉੱਤੇ ਇਸ ਆਤਮਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ, ਤਾਂ ਇਸ ਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਦੁਆਰਾ ਆਤਮਿਕ ਪ੍ਰਕਾਸ਼ ਦੇ ਝਲਕਿਆਰਿਆਂ ਨੂੰ ਅਨੁਭਵ ਕਰਨਾ ਹੀ ਸ਼ਬਦ ਦਾ ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ, ਵਿਚਾਰਨਾ, ਕਮਾਉਣਾ ਆਖਿਆ ਗਿਆ ਹੈ। ਹਾਂਜੀ, ਆਤਮਿਕ ਪ੍ਰਕਾਸ਼ ਦੇ ਝਲਕਾਰਿਆਂ ਨੂੰ ਅਨੁਭਵ ਕਰਨਾ ਹੀ ਸ਼ਬਦ ਦਾ ਬੁੱਝਣਾ, ਸੀਝਣਾ, ਚੀਨਣਾ, ਪਹਿਚਾਨਣਾ, ਵਿਚਾਰਨਾ, ਕਮਾਉਣਾ ਆਖਿਆ ਗਿਆ ਹੈ, ਨਾ ਕਿ ਬੁੱਧੀ ਨਾਲ ਸਮਝਣਾ। ਚੀਨਤ ਚੀਤ ਨਿਰੰਜਨ ਲਾਇਆ, ਕਹੁ ਕਬੀਰ ਤਾਂ ਅਨੁਭਵ ਪਾਇਆ। ਉਨਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ, ਕਹੁ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮ ਲਿਵ ਲਾਗੀ। ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ। ਪੜੀਏ ਗੁਣੀਏ ਨਾਵ ਸਭ ਸੁਣੀਏ, ਅਨੁਭਵ ਭਾਉ ਨ ਦਰਸੈ। ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ। ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤੋਂ ਜਾਇਆ ਥਾ। ਗੁਰ ਉਪਦੇਸ਼ ਅਭੇਸ਼ ਕਰ, ਅਨੁਭਵ ਪਦ ਪਾਈ, ਸ਼ਬਦ ਸੁਰਤ ਲਵਲੀਨ ਹੋਏ, ਅਨੁਭਵ ਅਗੜ ਕੜਾਏ ਗਹਿਣਾ। ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ। ਹਾਂਜੀ, ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ। ਇਸ ਲਈ ਸਾਡੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਅਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਡੂੰਘੇ ਗੁੱਝੇ ਅਧਿਆਤਮਕ ਅਰਥਾਂ, ਭੇਦਾਂ ਅਤੇ ਭਾਵਾਂ ਤੋਂ ਅਣਜਾਣ ਹੈ ਅਤੇ ਗੁਰਬਾਣੀ ਦੀਆਂ ਡਗਿਆਈਆਂ ਦੇ ਗੁੱਝੇ ਭਾਵਾਂ ਅਤੇ ਭੇਦਾਂ ਦਾ ਰਸ ਮਾਨਣ ਤੋਂ ਅਸਮਰੱਥ ਹਾਂ। ਅਸੀਂ ਆਪੋ ਆਪਣੀ ਬੁੱਧੀ ਦੁਆਰਾ ਗੁਰਬਾਣੀ ਦੇ ਅੱਖਰੀ ਅਤੇ ਭਾਵ ਅਰਥ ਵਿਚਾਰ ਕੇ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਅਸੀਂ ਆਪੋ ਆਪਣੀ ਬੁੱਧੀ ਦੁਆਰਾ ਗੁਰਬਾਣੀ ਦੇ ਅੱਖਰੀ ਅਤੇ ਭਾਵ ਅਰਥ ਵਿਚਾਰ ਕੇ ਹੀ ਸੰਤੁਸ਼ਟ ਹੋਏ ਰਹਿੰਦੇ ਹਾਂ। ਗੁਰਬਾਣੀ ਵਿੱਚ ਸ਼ਬਦ ਅਤੇ ਨਾਮ ਅੱਖਰਾਂ ਦਾ ਜ਼ਿਕਰ ਬੇਅੰਤ ਵਾਰੀ ਆਇਆ ਹੈ ਅਤੇ ਹੋਰਨਾਂ ਅੱਖਰਾਂ ਦੀ ਤਰ੍ਹਾਂ ਸ਼ਬਦ ਅੱਖਰ ਦਾ ਵੀ ਅਸੀਂ ਅਲਪ ਬੁੱਧੀ ਨਾਲ ਹੀ ਅਰਥ ਕਰਦੇ ਅਤੇ ਸੁਣਦੇ ਹਾਂ, ਜਿਸ ਕਾਰਨ ਜਗਿਆਸੂਆਂ ਵਿੱਚ ਸ਼ਬਦ ਅੱਖਰ ਬਾਬਤ ਭਰਮ ਭੁਲੇਖੇ ਪਏ ਹੋਏ ਹਨ। ਗੁਰਬਾਣੀ ਵਿੱਚ ਇਸ ਦੀ ਇਉਂ ਪ੍ਰੋੜਤਾ ਕੀਤੀ ਗਈ, ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ, ਵਿਖਿਆ ਮਹੇ ਸਮਾਨ। ਸ਼ਬਦ ਬੂਝੇ ਤਾਂ ਮਨ ਸਿਉ ਲੂਝੈ, ਮਨਸਾ ਮਾਰ ਸਵਾਵਣਿਆ। ਗੁਰ ਕਾ ਸ਼ਬਦ ਕੋ ਬਿਰਲਾ ਬੂਝੈ, ਆਪ ਮਾਰੀ ਤਾਂ ਤ੍ਰਿਭਵਨ ਸੂਝੈ। ਤ੍ਰੈ ਗੁਣ ਪੜੈ ਹਰ ਤੱਤ ਨਾ ਜਾਣੈ, ਮੂਲੋਂ ਭੂਲੇ ਗੁਰ ਸ਼ਬਦ ਨਾ ਪਛਾਣੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਣੈ। ਏਕ ਸ਼ਬਦ ਤੂੰ ਚੀਨੇ ਨਾਹੀਂ, ਫਿਰ ਫਿਰ ਜੂਨੀ ਆਵੇਗਾ। ਸ਼ਬਦ ਨਾ ਜਾਣੇ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਾ ਕਾਏ। ਜਬ ਲਗ ਸ਼ਬਦ ਭੇਦ ਨਹੀਂ ਆਇਆ, ਤਬ ਲਗ ਕਾਲ ਸੰਤਾਏ। ਗੁਰਬਾਣੀ ਦੀ ਅਨੁਭਵੀ ਰੋਸ਼ਨੀ ਵਿੱਚ ਸ਼ਬਦ ਅੱਖਰ ਦੀ ਵਿਚਾਰ ਕਰਨ ਦਾ ਇਸ ਲੇਖ ਵਿੱਚ ਉੱਦਮ ਕੀਤਾ ਜਾਂਦਾ ਹੈ। ਗੁਰਬਾਣੀ ਵਿੱਚ ਸ਼ਬਦ ਅੱਖਰ ਦੇ ਨਾਲ ਕਈ ਵਿਸ਼ੇਸ਼ਣ ਲਾਏ ਗਏ ਹਨ, ਜਿਹਾ ਕਿ ਗੁਰ ਸ਼ਬਦ, ਸੱਚ ਸ਼ਬਦ, ਅਨਹਦ ਸ਼ਬਦ, ਏਕ ਸ਼ਬਦ, ਤੱਤ ਸ਼ਬਦ, ਪੂਰਾ ਸ਼ਬਦ, ਖੇਵਟ ਸ਼ਬਦ, ਨਿਰਭਉ ਸ਼ਬਦ, ਸਾਹਿਬ ਸ਼ਬਦ, ਅਲੱਖ ਸ਼ਬਦ, ਕਰਾਰਾ ਸ਼ਬਦ, ਲੰਗਰ ਸ਼ਬਦ, ਰਤਨ ਸ਼ਬਦ, ਪਤਾਰ ਸ਼ਬਦ, ਸ਼ੀਤਲ ਸ਼ਬਦ, ਅਪਾਰ ਸ਼ਬਦ, ਦਾਤਾ ਸ਼ਬਦ, ਬੋਹਿਤ ਸ਼ਬਦ, ਨਿਸ਼ਾਨ ਸ਼ਬਦ, ਅੰਕ ਸ਼ਬਦ, ਅਵਨਾਸੀ ਸ਼ਬਦ, ਮਿੱਠਾ ਸ਼ਬਦ, ਮਹਾਰਸ ਸ਼ਬਦ, ਔਖਦ ਸ਼ਬਦ ਆਦਿ। ਇਹ ਜੋ ਗੁਰਬਾਣੀ ਵਿੱਚ ਵਰਤੇ ਗਏ ਹਨ ਸ਼ਬਦ ਨਾਲ, ਸ਼ਬਦ ਦੇ ਅੱਖਰ ਅਤੇ ਉਹਨਾਂ ਦੇ ਵਿਸ਼ੇਸ਼ਣਾਂ ਦੇ ਅਨੁਭਵੀ ਭਾਵ ਅਰਥਾਂ ਨੂੰ ਸੁਣਨ, ਵਿਚਾਰਨ, ਪਛਾਣਨ, ਬੁੱਝਣ, ਸਿੱਝਣ, ਕਮਾਉਣ, ਮੰਨਣ ਲਈ ਅਨੁਭਵੀ ਦੀ ਸੋਝੀ ਦੀ ਲੋੜ ਹੈ। ਪਰ ਆਮ ਤੌਰ 'ਤੇ ਅਸੀਂ ਉਸ ਤੱਤ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਆਪਣੀ ਅਲਪ ਬੁੱਧੀ ਨਾਲ ਸੁਣਨਾ, ਸਮਝਣਾ, ਅਰਥਾਉਣਾ, ਵਿਚਾਰਨਾ ਸਮਝੀ ਬੈਠੇ ਹਾਂ। ਹਾਂਜੀ, ਪਰ ਆਮ ਤੌਰ 'ਤੇ ਅਸੀਂ ਉਸ ਤੱਤ ਸ਼ਬਦ ਦੇ ਅੱਖਰੀ ਸਰੂਪ ਨੂੰ ਹੀ ਆਪਣੀ ਅਲਪਗ ਬੁੱਧੀ ਨਾਲ ਸੁਣਨਾ, ਸਮਝਣਾ, ਅਰਥਾਉਣਾ, ਵਿਚਾਰਨਾ ਸਮਝੀ ਬੈਠੇ ਹਾਂ। ਪਰ ਅਸਲ ਵਿੱਚ ਤੱਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ। ਹਾਂਜੀ, ਪਰ ਅਸਲ ਵਿੱਚ ਤੱਤ ਸ਼ਬਦ ਦਾ ਕੋਈ ਗੁੱਝਾ ਭੇਦ ਹੈ, ਜਿਸ ਨੂੰ ਕੇਵਲ ਅਨੁਭਵ ਦੁਆਰਾ ਹੀ ਜਾਣਿਆ, ਬੁੱਝਿਆ, ਚੀਨਿਆ, ਸਿੰਝਿਆ, ਪਹਿਚਾਣਿਆ, ਵਿਚਾਰਿਆ, ਕਮਾਇਆ, ਪੁੰਚਿਆ, ਧਿਆਇਆ, ਮਾਣਿਆ ਜਾ ਸਕਦਾ ਹੈ। ਜਦ ਤੱਕ ਸਾਡੇ ਅੰਤਰ ਆਤਮੇ ਅਨੁਭਵ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਅਸੀਂ ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਗੁਰ ਸ਼ਬਦ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ। ਹਾਂਜੀ, ਧਿਆਨ ਦੇਣ ਯੋਗ ਗੱਲ ਹੈ। ਜਦ ਤੱਕ ਸਾਡੇ ਅੰਤਰ ਆਤਮੇ ਅਨੁਭਵ ਪ੍ਰਕਾਸ਼ ਨਹੀਂ ਹੁੰਦਾ, ਤਦ ਤੱਕ ਅਸੀਂ ਸਰਗੁਣ ਦੁਨੀਆ ਵਿੱਚ ਵਿਚਰਦੇ ਹੋਏ ਗੁਰ ਸ਼ਬਦ ਦੇ ਅੱਖਰੀ ਸਰੂਪ ਗੁਰਬਾਣੀ ਦੇ ਲੜ ਲੱਗਣਾ ਹੈ। ਗੁਰਬਾਣੀ ਦਾ ਪਾਠ, ਕੀਰਤਨ, ਵਿਚਾਰ ਅਤੇ ਅਰਥ ਸਮਝਣ ਅਤੇ ਸਮਝਾਉਣ ਦੀ ਕੇਵਲ ਲੋੜ ਹੀ ਨਹੀਂ, ਸਗੋਂ ਇਹ ਅਧਿਆਤਮਿਕ ਪੰਥ ਲਈ ਲਾਜ਼ਮੀ ਹੈ। ਸਤਸੰਗ ਅਤੇ ਸਿਮਰਨ ਹੀ ਅਨੁਭਵੀ ਦੇਸ਼ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਦਾ ਸਾਧਨ ਹੈ। ਹਾਂਜੀ, ਆਤਮਿਕ ਮੰਡਲ ਵੱਲ ਕਿਵੇਂ ਜਾ ਸਕਦਾ ਹੈ? ਸਤਸੰਗ ਅਤੇ ਸਿਮਰਨ ਦੁਆਰਾ। ਸਤਸੰਗ ਅਤੇ ਸਿਮਰਨ ਹੀ ਅਨੁਭਵੀ ਦੇਸ਼ ਜਾਂ ਆਤਮਿਕ ਮੰਡਲ ਵੱਲ ਲੈ ਜਾਣ ਦਾ ਸਾਧਨ ਹੈ। ਸਾਡੇ ਲਈ ਇਹਨਾਂ ਦੋਹਾਂ ਮਾਨਸਿਕ ਅਤੇ ਆਤਮਿਕ ਮੰਡਲਾਂ ਦੀ ਕਿਰਿਆ ਦਾ ਸਹੀ ਗਿਆਨ ਹੋਣਾ ਜ਼ਰੂਰੀ ਹੈ। ਇਸ ਗਿਆਨ ਅਨੁਸਾਰ ਹੀ ਅਸੀਂ ਆਪਣਾ ਆਤਮਿਕ ਜੀਵਨ ਢਾਲਣਾ ਹੈ। ਸਿੱਖ ਜਗਤ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਅਤੇ ਸਰੀਰਕ ਘਾਲਣਾ ਨੂੰ ਹੀ ਧਾਰਮਿਕ ਮੰਜ਼ਿਲ ਸਮਝ ਕੇ ਸੰਤੁਸ਼ਟ ਹਨ। ਹਾਂਜੀ, ਸਿੱਖ ਜਗਤ ਵਿੱਚ ਬਹੁਤ ਸਾਰੇ ਲੋਕ ਮਾਨਸਿਕ ਅਤੇ ਸਰੀਰਕ ਘਾਲਣਾ ਨੂੰ ਹੀ ਧਾਰਮਿਕ ਮੰਜ਼ਿਲ ਸਮਝ ਕੇ ਸੰਤੁਸ਼ਟ ਹਨ। ਅਸਲ ਵਿੱਚ ਸਰੀਰਕ ਅਤੇ ਮਾਨਸਿਕ ਘਾਲਣਾ ਯਤਨ ਹਨ, ਨਤੀਜਾ ਨਹੀਂ। ਸਾਧਨ ਹਨ, ਪੂਰਨਤਾ ਨਹੀਂ। ਪੌੜੀਆਂ ਹਨ, ਸਿਖਰ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਗਿਆਨ ਹੈ, ਪ੍ਰਾਪਤੀ ਨਹੀਂ। ਯਾਤਰਾ ਹੈ, ਮੰਜ਼ਿਲ ਨਹੀਂ। ਫੁੱਲ ਹੈ ਮਹਿਕ ਨਹੀਂ, ਫਲ ਹੈ ਰਸ ਨਹੀਂ। ਸਾਡੀ ਮੰਜ਼ਿਲ ਅਨੁਭਵੀ ਪ੍ਰਕਾਸ਼ ਦੁਆਰਾ ਤੁਰ ਇਲਾਹੀ ਮੰਡਲ ਵਿੱਚ ਪਹੁੰਚ ਕੇ ਹਰੀ ਵਿੱਚ ਸਮਾਉਣਾ ਹੈ। ਗੁਰਬਾਣੀ ਵਿੱਚ ਸ਼ਬਦ ਦੇ ਅਨੇਕਾਂ ਪੱਖ ਦਰਸਾਏ ਗਏ ਹਨ, ਜਿਹਾ ਕਿ ਸ਼ਬਦ ਗੁਰੂ ਹੈ, ਸ਼ਬਦ ਪ੍ਰਕਾਸ਼ ਹੈ, ਸ਼ਬਦ ਰੱਬ ਰਿਹਾ ਭਰਪੂਰ ਹੈ, ਸ਼ਬਦ ਨਿਰਮਲ ਹੈ, ਨਾਮ ਹੈ, ਅੰਮ੍ਰਿਤ ਹੈ, ਆਤਮ ਰਸ ਹੈ, ਸ਼ਬਦ ਆਤਮ ਰੰਗ ਹੈ, ਤੁਰਕੀ ਬਾਣੀ ਹੈ, ਜੋਤ ਹੈ, ਤੱਤ ਹੈ, ਪੂਰਾ ਹੈ, ਨਿਰਭਉ ਹੈ, ਅਵਿਨਾਸ਼ੀ ਹੈ, ਸ਼ਬਦ ਨਿਰਮਲ ਨਾਦ ਹੈ, ਸ਼ਬਦ ਦਾਤਾ ਹੈ, ਸੱਚੀ ਗੁਰਮਤ ਹੈ, ਪ੍ਰੇਮ ਪਦਾਰਥ ਹੈ, ਕਰਾਰਾ ਹੈ, ਹੀਰਾ ਰਤਨ ਹੈ, ਸ਼ਬਦ ਲੰਗਰ ਹੈ, ਨਿਸ਼ਾਨ ਹੈ, ਆਤਮਾ ਹੈ, ਖੇਵਟ ਹੈ, ਬੋਹਿਤ ਹੈ, ਬਖਸ਼ਿਸ਼ ਹੈ, ਸ਼ਬਦ ਸਦਾ ਨਿਭਦਾ ਹੈ, ਅੰਤਰ ਧਿਆਨ ਹੈ, ਅਖੁੱਟ ਧਨ ਹੈ, ਭਗਤੀ ਭੰਡਾਰ ਹੈ, ਚਰਨ ਕਮਲ ਹੈ। ਸ੍ਰਿਸ਼ਟੀ ਰਚਨ ਤੋਂ ਪਹਿਲਾਂ ਨਿਰੰਕਾਰ ਜੁਗਾਂ ਜੁਗੰਤਰਾਂ ਤੋਂ ਕੇਵਲ ਆਪਣੇ ਆਪ ਬਿਸਮਾਦੀ ਸੁਣ ਸਮਾਧ ਸਰੂਪ ਵਿੱਚ ਲੀਨ ਰਿਹਾ। ਹਾਂਜੀ, ਸ੍ਰਿਸ਼ਟੀ ਰਚਨ ਤੋਂ ਪਹਿਲਾਂ ਨਿਰੰਕਾਰ ਜੁਗਾਂ ਜੁਗਾਂਤਰਾਂ ਤੋਂ ਕੇਵਲ ਆਪਣੇ ਆਪ ਬਿਸਮਾਦੀ ਸੁਣ ਸਮਾਧ ਸਰੂਪ ਵਿੱਚ ਲੀਨ ਰਿਹਾ। ਦ੍ਰਿਸ਼ਟ ਅਤੇ ਅਦ੍ਰਿਸ਼ਟ ਸੰਸਾਰ ਕੁਝ ਵੀ ਨਹੀਂ ਸੀ। ਨਿਰੰਕਾਰ ਦੇ ਇਸ ਅਸਚਰਜ ਅਤੇ ਅਦਭੁਤ ਸਰੂਪ ਨੂੰ ਗੁਰਬਾਣੀ ਵਿੱਚ ਇਉਂ ਬਿਆਨਿਆ ਗਿਆ ਹੈ, ਆਦਿ ਕੋ ਬਿਸਮਾਦ ਵਿਚਾਰ ਕਥੇ ਲੈ ਸੁਨ ਨਿਰੰਤਰ ਵਾਸ ਲੀਆ, ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਇੰਦ, ਕੇਤੜਿਆਂ ਦਿਨ ਗੁਪਤ ਕਹਾਇਆ, ਕੇਤੜਿਆਂ ਦਿਨ ਸੁਨ ਸਮਾਇਆ, ਕੇਤੜਿਆਂ ਦਿਨ ਧੁੰਦੂ ਕਾਰਾ, ਆਪੇ ਕਰਤਾ ਪ੍ਰਗਟੜਾ। ਮਨ ਚਿੱਤ ਬੁੱਧੀ ਅੱਖਰ ਰੂਪ ਰੰਗ ਰੇਖ ਪੇਕ ਅਤੇ ਅਹਤ ਨਾਤ ਤੋਂ ਪਰੇ ਤੱਤ ਰੂਪ ਸ਼ਬਦ ਪਹਿਲਾਂ ਸਿਰਜਣਹਾਰ ਨਿਰੰਕਾਰ ਦੀ ਸੁਨ ਸਮਾਧ ਦੀ ਅਵਸਥਾ ਵਿੱਚ ਵਸਦਾ ਸੀ। ਹਾਂਜੀ, ਮਨ ਚਿੱਤ ਬੁੱਧੀ ਅੱਖਰ ਰੂਪ ਰੰਗ ਰੇਖ ਪੇਕ ਅਤੇ ਅਹਤ ਨਾਤ ਤੋਂ ਪਰੇ ਤੱਤ ਰੂਪ ਸ਼ਬਦ ਪਹਿਲਾਂ ਸਿਰਜਣਹਾਰ ਨਿਰੰਕਾਰ ਦੀ ਸੁਨ ਸਮਾਧ ਦੀ ਅਵਸਥਾ ਵਿੱਚ ਵਸਦਾ ਸੀ। ਰੂਪ ਨਾ ਰੇਖਿਆ ਜਾਤ ਨਾ ਹੋਤੀ, ਤੋ ਅਕਲੀਨ ਰਹਿਤੋ ਸ਼ਬਦ ਸੋ ਸਾਰ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਗੁਰੂ ਮਤ ਪਰਥਾਏ ਸਿੱਧਾਂ ਨੇ ਅਨੇਕਾਂ ਪ੍ਰਸ਼ਨ ਕੀਤੇ, ਜਿਸ ਦਾ ਕੇਵਲ ਸੰਖੇਪ ਵਰਣਨ ਇੱਥੇ ਕੀਤਾ ਜਾਂਦਾ ਹੈ। ਹਾਂਜੀ, ਸਿੱਧਾਂ ਨੇ ਕਿਹੜੇ ਕਿਹੜੇ ਗੁਰੂ ਸਾਹਿਬ ਨੂੰ ਬਚਨ ਕੀਤੇ, ਇਸ ਮਤ ਦਾ ਮੁੱਢ ਕੀ ਹੈ, ਪਹਿਲਾਂ ਉਹਨਾਂ ਦਾ ਕੁਐਸਚਨ ਸੀ, ਇਸ ਮਤ ਦਾ ਮੁੱਢ ਕੀ ਹੈ। ਦੂਜਾ ਹੈ, ਇਹ ਮਤ ਕਦੋਂ ਚੱਲਿਆ। ਤੀਜਾ, ਤੁਹਾਡਾ ਗੁਰੂ ਕੌਣ ਹੈ। ਚੌਥਾ, ਚੇਲੇ ਕਿਸ ਤਰ੍ਹਾਂ ਬਣੀਦਾ ਹੈ। ਕਵਣ ਮੂਲ ਕਵਣ ਮਤ ਬੇਲਾ, ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ। ਇਹਨਾਂ ਪ੍ਰਸ਼ਨਾਂ ਦਾ ਉੱਤਰ ਗੁਰੂ ਨਾਨਕ ਸਾਹਿਬ ਨੇ ਇਉਂ ਦਿੱਤਾ। ਪਹਿਲਾ ਸੀ, ਇਸ ਮਤ ਦਾ ਮੁੱਢ ਕੀ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਇਸ ਮਤ ਦਾ ਨਾਮ ਸਤਿਗੁਰ ਮਤ ਹੈ, ਭਾਵ ਇਸ ਮਤ ਦਾ ਮੁੱਢ ਜਾਂ ਸੰਚਾਲਕ ਅਕਾਲ ਪੁਰਖ ਆਪ ਹੈ। ਦੂਜਾ ਉਹਨਾਂ ਦਾ ਕੁਐਸਚਨ ਸੀ, ਇਹ ਮਤ ਕਦੋਂ ਚੱਲਿਆ। ਉਸਦਾ ਗੁਰੂ ਸਾਹਿਬ ਉੱਤਰ ਦਿੰਦੇ ਹਨ, ਜਦੋਂ ਤੋਂ ਪਵਨ ਬਣੀ ਹੈ ਜਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਇਹ ਮਤ ਚੱਲਿਆ ਆ ਰਿਹਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੁਰੂ ਮਤ ਕੇਵਲ 500 ਸਾਲ ਪੁਰਾਣਾ ਨਹੀਂ, ਕਿਉਂਕਿ ਇਹ ਸ਼ਬਦ ਬਾਣੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਅਤੇ ਹੋਰ ਅਨੇਕਾਂ ਅਵਤਾਰਾਂ, ਸੰਤਾਂ, ਭਗਤਾਂ, ਮਹਾਂਪੁਰਖਾਂ ਨੂੰ ਹਰੇਕ ਯੁੱਗ ਵਿੱਚ ਅਨੁਭਵ ਹੁੰਦਾ ਰਿਹਾ। ਗੁਰੂ ਨਾਨਕ ਸਾਹਿਬ ਨੇ ਦਸਾਂ ਜਾਮਿਆਂ ਅਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਇਸ ਅਲੋਪ ਹੋ ਰਹੇ ਸ਼ਬਦ ਗੁਰੂ ਮਤ ਨੂੰ ਮੁੜ ਸੁਰਜੀਤ ਕਰਕੇ ਪ੍ਰਚਲਿਤ ਕੀਤਾ ਅਤੇ ਇਸ ਦੀ ਅਤਿਅੰਤ ਵਡਿਆਈ ਕੀਤੀ ਅਤੇ ਅਹਿਮੀਅਤ ਦਿੱਤੀ। ਸਾਚੇ ਤੇ ਪਵਣਾ ਪਿਆ, ਪਵਣੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਘ ਮਲਾਈ, ਪੰਚਮ ਵਿੱਚ ਆਕਾਸ਼ ਕਰਤਾ ਛਟਮ ਅਦਿਸ਼ਟ ਸਮਾਈ। ਤੀਜਾ ਕੁਐਸਚਨ ਸੀ, ਤੁਹਾਡਾ ਗੁਰੂ ਕੌਣ ਹੈ। ਗੁਰੂ ਸਾਹਿਬ ਕਹਿੰਦੇ ਹਨ ਸਾਡਾ ਗੁਰੂ ਸ਼ਬਦ ਹੈ। ਚੌਥਾ ਕੁਐਸਚਨ ਸੀ ਚੇਲੇ ਕਿਸ ਤਰ੍ਹਾਂ ਬਣੀਦਾ ਹੈ। ਸ਼ਬਦ ਗੁਰੂ ਵਿੱਚ ਸੁਰਤ ਜੋੜਨਾ, ਹਾਂਜੀ ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਜਾਂ ਸ਼ਬਦ ਦੇ ਅਨੁਭਵ ਨਾਦ ਵਿੱਚ ਸੁਰ ਹੋਣਾ ਹੀ ਚੇਲਾ ਬਣਨਾ ਹੈ। ਪਵਨ ਆਰੰਭ ਸਤਿਗੁਰ ਮਤਿ ਬੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਪਰ ਦੱਸੇ ਹੋਏ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ, ਸ਼ਬਦ ਵਿੱਚ ਹੀ ਸਮਾ ਜਾਂਦੀ ਹੈ ਅਤੇ ਫਿਰ ਦੁਬਾਰਾ ਵੀ ਸ਼ਬਦ ਤੋਂ ਉਤਪੰਨ ਹੁੰਦੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸਿੱਧਾਂ ਦਾ ਅਗਲਾ ਪ੍ਰਸ਼ਨ ਸੀ ਕਿ ਇਸ ਸ਼ਬਦ ਦਾ ਵਾਸਾ ਕਿੱਥੇ ਹੈ। ਹਾਂਜੀ ਉਹਨਾਂ ਦਾ ਪ੍ਰਸ਼ਨ ਸੀ ਇਸ ਸ਼ਬਦ ਦਾ ਵਾਸਾ ਕਿੱਥੇ ਹੈ, ਤਾਂ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਕਿ ਸ਼ਬਦ ਸਾਡੇ ਤੁਰ ਅੰਤਰ ਆਤਮਾ ਵਿੱਚ ਵੱਸਦਾ ਹੈ ਅਤੇ ਬਾਹਰ ਸ੍ਰਿਸ਼ਟੀ ਵਿੱਚ ਵੀ ਸਾਰੇ ਓਤ ਪੋਤ ਪ੍ਰਵਿਰਤ ਹੈ। ਜੇਤਾ ਕੀਤਾ ਤੇਤਾ ਨਾਓ, ਬਿਣ ਨਾਵੇਂ ਨਾਹੀ ਕੋ ਥਾਓ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਉੱਪਰਲੇ ਗੁਰਬਾਣੀ ਦੇ ਪ੍ਰਵਾਣਾ ਤੋਂ ਇਹ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਸ਼ਬਦ ਨਾਮ ਅਥਵਾ ਜੋਤ ਦੇ ਸਰੂਪ ਦੁਆਰਾ ਸਾਡੇ ਅੰਦਰ ਅਤੇ ਸਾਰੀ ਸ੍ਰਿਸ਼ਟੀ ਵਿੱਚ ਰਵ ਰਿਹਾ ਭਰਪੂਰ ਹੈ। ਸਾਇੰਸਦਾਨਾਂ ਨੇ ਮਾਦੇ ਨੂੰ ਬਰੀਕ ਤੋਂ ਬਰੀਕ ਤੋੜ ਕੇ ਇਹ ਸਿੱਧ ਕੀਤਾ ਹੈ ਕਿ ਇਹ ਠੋਸ ਮਾਦਾ ਡੈਡ ਮੈਟਰ ਅਦ੍ਰਿਸ਼ਟ ਅਤੇ ਅਤ ਸੂਖਮ ਪ੍ਰੋਟੋਨਸ ਨਿਊਟ੍ਰੋਨਸ ਇਲੈਕਟ੍ਰੋਨਸ ਆਦਿ ਬਰੀਕ ਸੂਖਮ ਅਣੂਆਂ ਦਾ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਪ੍ਰੋਟੋਨਸ ਅਤੇ ਨਿਊਟ੍ਰੋਨਸ ਪਰਮਾਣੂ ਦੇ ਕੇਂਦਰ ਵਿੱਚ ਸਥਿਰ ਪਏ ਰਹਿੰਦੇ ਹਨ, ਪਰ ਇਲੈਕਟ੍ਰੋਨ ਪ੍ਰਕਾਸ਼ ਦੀ ਰਫ਼ਤਾਰ ਨਾਲ ਸਦਾ ਹੀ ਕੇਂਦਰ ਦੇ ਆਲੇ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ। ਇਹਨਾਂ ਇਲੈਕਟ੍ਰੋਨ ਦੀ ਹਰਕਤ ਦੁਆਰਾ ਹੀ ਦੁਨੀਆਂ ਦੇ ਸਾਰੇ ਪਦਾਰਥ ਅਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ, ਭਾਵ ਇਲੈਕਟ੍ਰੋਨਸ ਦੀ ਸੂਖਮ ਅਤੇ ਅਦ੍ਰਿਸ਼ਟ ਹਰਕਤ ਵਾਈਬ੍ਰੇਸ਼ਨ ਹੀ ਮਾਦੇ ਅਤੇ ਬਿਜਲੀ ਦੀ ਸਥੂਲ ਅਤੇ ਦ੍ਰਿਸ਼ਟਮਾਨ ਸ਼ਕਤੀ ਦਾ ਮੂਲ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਧਰਮ ਖਿੱਚ ਗ੍ਰੈਵੀਟੇਸ਼ਨ ਪੁੱਲ ਦੇ ਅਧੀਨ ਹਰ ਵਸਤੂ ਦੇ ਪਰਮਾਣੂ ਵਿੱਚ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਜਿਹੀ ਖਿੱਚ ਸਭ ਪਰਮਾਣੂਆਂ ਵਿੱਚ ਕੇਵਲ ਧਰਤੀ 'ਤੇ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਵਿਆਪਕ ਅਤੇ ਪ੍ਰਵਿਰਤ ਹੈ। ਪਦਾਰਥਕ ਖਿੱਚ ਚੁੰਬਕੀ ਖਿੱਚ ਦੀ ਤਰ੍ਹਾਂ ਇੱਕ ਅੰਨੇ ਨੇਮ ਅਨੁਸਾਰ ਕੰਮ ਕਰਦੀ ਹੈ। ਹਾਂਜੀ ਪਦਾਰਥਕ ਖਿੱਚ ਚੁੰਬਕੀ ਖਿੱਚ ਦੀ ਤਰ੍ਹਾਂ ਇੱਕ ਅੰਨੇ ਨੇਮ ਅਨੁਸਾਰ ਕੰਮ ਕਰਦੀ ਹੈ। ਇਹੋ ਜਿਹੇ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਨਿਰੰਕਾਰੀ ਨਿਯਮਾਂ ਤੋਂ ਨਖੇੜੇ ਜਾ ਸਕਦੇ ਹਨ। ਉੱਪਰਲੀਆਂ ਦੋਨਾਂ ਉਦਾਹਰਣਾਂ ਤੋਂ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਵੀ ਸ਼ਕਤੀ ਕੰਮ ਕਰ ਰਹੀ ਹੈ, ਪਰ ਇਹ ਸ਼ਕਤੀ ਅਤੇ ਇਸ ਦੇ ਨਿਯਮ ਚੇਤਨ ਨਹੀਂ, ਕਿਉਂਕਿ ਇਹ ਬੁੱਧੀ ਅਤੇ ਬਲਬਲੇ ਤੋਂ ਵਾਂਝੇ ਹਨ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਅਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸੱਤ ਚਿੱਤ ਆਨੰਦ ਸਰੂਪ ਪਰਮ ਤੱਤ ਹੈ। ਇਹ ਜਿਉਂਦੀ ਜਾਗਦੀ ਆਤਮਕ ਜੀਵਨ ਰੋਂ ਅਨਹਦ ਧੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਲਾਹੀ ਹੁਕਮ ਦੇ ਅਧੀਨ ਇਹੀ ਆਤਮਕ ਜੀਵਨ ਰੋਂ ਸਾਰੀ ਸ੍ਰਿਸ਼ਟੀ ਦੇ ਕੁਦਰਤੀ ਨਿਯਮਾਂ ਵਿੱਚ ਪ੍ਰਵਿਰਤ ਅਤੇ ਰਵ ਰਹੀ ਭਰਪੂਰ ਹੈ। ਗੁਰਬਾਣੀ ਅਨੁਸਾਰ ਕਿਸੇ ਪਰਮ ਤੱਤ ਜੀਵਨ ਰੋਂ ਅਨਹਦ ਧੁਨੀ ਰੁਣ ਚੁਣਕਾਰ ਅਕਲ ਕਲਾ ਬਾਣੀ ਨਾਮ ਹੁਕਮ ਦੇ ਗੁੱਝੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਅਤੇ ਪ੍ਰਵਿਰਤੀ ਨੂੰ ਹੀ ਸ਼ਬਦ ਕਿਹਾ ਗਿਆ ਹੈ। ਹਾਂਜੀ ਗੁਰਬਾਣੀ ਅਨੁਸਾਰ ਪਰਮ ਤੱਤ ਜੀਵਨ ਰੋਂ ਅਨਹਦ ਧੁਨੀ ਰੁਣ ਚੁਣਕਾਰ ਅਕਲ ਕਲਾ ਬਾਣੀ ਨਾਮ ਹੁਕਮ ਦੇ ਗੁੱਝੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਅਤੇ ਪ੍ਰਵਿਰਤੀ ਨੂੰ ਹੀ ਸ਼ਬਦ ਕਿਹਾ ਗਿਆ। ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਸਾਇੰਸਦਾਨਾਂ ਨੇ ਤਾਂ ਦਿਸਦੇ ਮਾਦੇ ਨੂੰ ਤੋੜ ਤੋੜ ਕੇ ਇਸ ਦੀ ਸੂਖਮ ਅਤੇ ਤੱਤ ਰੂਪ ਨਰਚੇਤਨ ਸ਼ਕਤੀ ਨੂੰ ਲੱਭਿਆ ਹੈ, ਪਰ ਭਗਤਾਂ ਨੇ ਸਿਮਰਨ ਦੁਆਰਾ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਅਦ੍ਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਦੇ ਪਰਮ ਤੱਤ ਰੂਪੀ ਸ਼ਬਦ ਜਾਂ ਅਨਹਦ ਧੁਨੀ ਨੂੰ ਅਨੁਭਵ ਕੀਤਾ ਹੈ। ਹਾਂਜੀ ਭਗਤਾਂ ਨੇ ਸਿਮਰਨ ਦੁਆਰਾ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਅਦ੍ਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਅਤੇ ਪਰਮ ਤੱਤ ਰੂਪੀ ਸ਼ਬਦ ਜਾਂ ਅਨਹਤ ਧੁਨੀ ਨੂੰ ਅਨੁਭਵ ਕੀਤਾ ਹੈ। ਜਦ ਇਹ ਮਨ ਅਨਹਤ ਧੁਨੀ ਸੁਣਦਾ ਹੈ ਤਾਂ ਬਿਸਮਾਦੀ ਅਚਰਜ ਰਸ ਮਾਣਦਾ ਹੈ ਅਤੇ ਫਿਰ ਵਾਹੋ ਵਾਹੋ ਦੇ ਆਤਮਿਕ ਹਲਾਰੇ ਵਿੱਚ ਆ ਕੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ ਤਾਂ ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਇਲਾਹੀ ਅਨਹਤ ਧੁਨੀ ਦਾ ਪ੍ਰਗਟਾਵਾ ਹੋਇਆ ਤਾਂ ਉਸ ਨੂੰ ਗੁਰਬਾਣੀ ਕਿਹਾ ਗਿਆ। ਇਸ ਤਰ੍ਹਾਂ ਚਾਰੇ ਯੁੱਗਾਂ ਦੇ ਸੰਤ ਜਾਂ ਭਗਤ ਆਪਣੇ ਹਿਰਦੇ ਦੀਆਂ ਡੁਗਿਆਈਆਂ ਵਿੱਚੋਂ ਜਦ ਕੋਈ ਬਚਨ ਉਚਾਰਦੇ ਹਨ ਤਾਂ ਉਸ ਨੂੰ ਸੰਤ ਬਾਣੀ ਜਾਂ ਭਗਤ ਬਾਣੀ ਕਹਿੰਦੇ ਹਨ। ਇਹ ਅਨਹਤ ਧੁਨੀ ਜਾਂ ਨਾਦ ਸਾਡੇ ਅੰਦਰ ਗੁੱਝੇ ਤੌਰ 'ਤੇ ਆਤਮਿਕ ਡੁਗਿਆਈਆਂ ਲਈ ਆਤਮਿਕ ਡੁਗਾਈਆਂ ਵਿੱਚ ਇੱਕ ਰਸ ਸਦਾ ਗੂੰਜਦੀ ਰਹਿੰਦੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ। ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਸਦਾ ਹਜੂਰ ਰਵਿਆ ਸਭ ਠਾਈ ਹਿਰਦੈ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮਿੱਠਾ ਮਨੇ ਪਿਆਰਾ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਇਸ ਸ਼ਬਦ ਦਾ ਆਦ ਤਤ ਸਰੂਪ ਅਨੁਭਵ ਇਸ ਦੇ ਸੋਮੇ ਨਿਰੰਕਾਰ ਵਾਂਗੂ ਰੂਪ ਰੰਗ ਰੇਖ ਭੇਖ ਚੱਕਰ ਚਿਹਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਸਮੇਂ ਆਵਾਜ਼ ਦੇਸ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਸ਼ਬਦ ਦੀ ਅਨਹਦ ਸੂਖਮ ਅਨੁਭਵੀ ਹੋਂਦ ਨੂੰ ਇਉਂ ਦਰਸਾਇਆ ਗਿਆ ਹੈ। 52 ਅੱਖਰ ਲੋਕ ਤ੍ਰੈ ਸਭ ਕੁਛ ਇਨ ਹੀ ਮਾਹੇ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨ ਮੈਂ ਨਾਹੀਂ। ਜਹਾਂ ਬੋਲ ਤੈ ਅੱਖਰ ਆਵਾ ਜੈ ਅਬੋਲ ਤੈ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ। ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਏ ਸੰਤਨ ਕੈ ਤਿੰਨ ਕਰਤੇ ਇੱਕ ਚਲਤ ਉਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ। ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚ ਬੋਲਾ ਅਨਹਦ ਸ਼ਬਦ ਅਵੇਸ਼ ਅਗੜ ਕੜਾਇਆ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੋਇਆ ਕਿ ਸ਼ਬਦ ਦ੍ਰਿਸ਼ਟ ਮਾਨ ਮਾਇਕੀ ਦੁਨੀਆਂ ਵਿੱਚ ਅੱਖਰੀ ਰੂਪ ਤੇ ਬੋਲੀ ਵਿੱਚ ਪ੍ਰਗਟ ਹੈ। ਹਾਂਜੀ ਸ਼ਬਦ ਦ੍ਰਿਸ਼ਟ ਮਾਨ ਮਾਇਕੀ ਦੁਨੀਆਂ ਵਿੱਚ ਅੱਖਰੀ ਰੂਪ ਅਤੇ ਬੋਲੀ ਵਿੱਚ ਪ੍ਰਗਟ ਹੈ। ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ। ਦੂਸਰਾ ਸ਼ਬਦ ਨਿਰਾਪੁਰਾ ਅੱਖਰੀ ਰੂਪ ਨਹੀਂ। ਤੀਜਾ ਹੈ ਜੀ ਅਦ੍ਰਿਸ਼ਟ ਆਤਮਿਕ ਮੰਡਲ ਵਿੱਚ ਸ਼ਬਦ ਸੂਖਮ ਅਤੇ ਅਗੋਚਰ ਹੈ ਜੋ ਸਾਡੇ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ। ਚੌਥਾ ਇਹ ਇਲਾਹੀ ਸ਼ਬਦ ਸਿਰਫ ਅਨੁਭਵ ਦੁਆਰਾ ਸਮਝਿਆ ਬੁੱਝਿਆ ਚੀਨਿਆ ਪਹਿਚਾਣਿਆ ਵਿਚਾਰਿਆ ਕਮਾਇਆ ਭੁੰਚਿਆ ਵਸਾਇਆ ਧਿਆਇਆ ਜਾ ਸਕਦਾ। ਪੰਜਵਾਂ ਇਹ ਸੂਖਮ ਸ਼ਬਦ ਹੀ ਇਲਾਹੀ ਹੋਣ ਦਾ ਪ੍ਰਗਟਾਵਾ ਹੈ ਪ੍ਰਤੀਕ ਹੈ ਪ੍ਰਕਾਸ਼ ਹੈ ਸਬੂਤ ਹੈ ਨਿਸ਼ਾਨ ਹੈ। ਛੇਵਾਂ ਸ਼ਬਦ ਅਤੇ ਨਾਮ ਆਤਮਿਕ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਇਲਾਹੀ ਹੋਣ ਦਾ ਪ੍ਰਕਾਸ਼ ਤੇ ਪ੍ਰਤੀਕ ਹੈ ਨਾਮ ਇਸ ਪ੍ਰਕਾਸ਼ ਦੀ ਪ੍ਰਵਿਰਤੀ ਹੈ। ਸ਼ਬਦ ਅਤੇ ਨਾਮ ਦੋਨੋਂ ਹੀ ਇੱਕੇ ਆਤਮਿਕ ਪ੍ਰਕਾਸ਼ ਦੇ ਪ੍ਰਤੀਕ ਅਤੇ ਪ੍ਰਗਟਾਵੇ ਹਨ। ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਨਾਇਆ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਗੁਰ ਕੈ ਸ਼ਬਦ ਹਰ ਨਾਮ ਵਿਖਾਣੇ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ। ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗੂ ਅਤੀ ਸੂਖਮ ਅਤੇ ਅਰੂਪ ਹੈ। ਹਾਂਜੀ ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗੂ ਅਤੀ ਸੂਖਮ ਅਤੇ ਅਰੂਪ ਹੈ। ਸੁਰਤ ਵੀ ਤਤ ਸ਼ਬਦ ਦੀ ਨਿਆਈ ਸੂਖਮ ਅਤੇ ਅਰੂਪ ਹੈ। ਸੂਖਮ ਵਸਤੂ ਸੂਖਮ ਜ਼ਰੀਏ ਦੁਆਰਾ ਹੀ ਪਕੜੀ ਜਾਂ ਬੁੱਝੀ ਜਾ ਸਕਦੀ। ਇਸ ਲਈ ਸੂਖਮ ਸੁਰਤ ਹੀ ਤੱਤ ਸ਼ਬਦ ਨੂੰ ਅਨੁਭਵ ਕਰ ਸਕਦੀ। ਹਾਂਜੀ, ਇਸ ਲਈ ਸੂਖਮ ਸੁਰਤ ਹੀ ਤੱਤ ਸ਼ਬਦ ਨੂੰ ਅਨੁਭਵ ਕਰ ਸਕਦੀ ਹੈ, ਕਿਉਂਕਿ ਸੂਖਮ ਸੁਰਤ ਵਿੱਚ ਹੀ ਸਮਰੱਥਾ ਹੈ ਕਿ ਇਹ ਰੱਬੀ ਭੈ, ਰੱਬੀ ਬਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ ਨਾਮ ਤੁਹਾਨੂੰ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈ ਗੁਣੀ ਮਾਇਆ ਦੇ ਦੇਸ਼, ਕਾਲ, ਸਿਆਣਪ, ਵਿਕਾਰ ਦੀਆਂ ਹੱਦਾਂ ਪਾਰ ਕਰਕੇ ਤੱਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚ ਸਿਰਫ ਮਨੁੱਖ ਨੂੰ ਹੀ ਪ੍ਰਦਾਨ ਹੁੰਦੀ। ਹਾਂਜੀ, ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚ ਸਿਰਫ ਮਨੁੱਖ ਨੂੰ ਹੀ ਪ੍ਰਦਾਨ ਹੋਈ ਹੈ। ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸੁਭ ਦ੍ਰਿਸ਼ਟ ਦੁਆਰੇ। ਇੱਥੇ ਇਹ ਗੱਲ ਸਮਝਣ ਯੋਗ ਹੈ ਕਿ ਇਹ ਤੱਤ ਸ਼ਬਦ ਸਾਡੇ ਮਾਇਆ ਵਿੱਚ ਗਲਤਾਨ ਹੋਏ ਮਨੂਰ ਮਨ ਚਿੱਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਤੱਤ ਸ਼ਬਦ ਸਾਡੇ ਮਾਇਆ ਵਿੱਚ ਗਲਤਾਨ ਹੋਏ ਮਨੂਰ ਮਨ ਚਿੱਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਵਿਚਾਰ ਤੋਂ ਸਪਸ਼ਟ ਹੈ ਕਿ ਤੱਤ ਸ਼ਬਦ ਗੁਰੂ ਹੈ ਅਤੇ ਸੁਰਤ ਚੇਲਾ ਹੈ। ਜਿਸ ਤਰ੍ਹਾਂ ਸ਼ਬਦ ਸੰਸਾਰ ਤੋਂ ਨਿਰੰਕਾਰ ਵਿਚਕਾਰ ਇੱਕ ਪੁਲ ਹੈ, ਇਸੇ ਤਰ੍ਹਾਂ ਸੁਰਤ ਵੀ ਸੂਖਮ ਤੱਤ ਸ਼ਬਦ ਅਤੇ ਸਥੂਲ ਅਖਰੀ ਸ਼ਬਦ ਵਿਚਕਾਰ ਅਨੁਵਾਦਕ ਜਾਂ ਅਲੱਥਾਕਾਰ ਹੈ, ਟਰਾਂਸਲੇਟਰ ਹੈ। ਦੂਸਰੇ ਲਫ਼ਜ਼ਾਂ ਵਿੱਚ ਸੁਰਤ ਅੰਤਰ ਆਤਮੇ ਸੂਖਮ ਦੈਵੀ ਅਨੁਭਵਾਂ ਨੂੰ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ ਅਤੇ ਅੱਖਰਾਂ ਵਿੱਚ ਦਰਸਾਏ ਹੋਏ ਸੂਖਮ ਦੈਵੀ ਗੁਣਾਂ ਨੂੰ ਅੰਤਰ ਆਤਮੇ ਅਨੁਭਵ ਕਰਕੇ ਆਤਮਕ ਰਸ ਮਾਣ ਸਕਦੀ ਹੈ। ਸੁਰਤ ਹੀ ਨਿਰੰਕਾਰ ਅਤੇ ਸੰਸਾਰ ਵਿਚਕਾਰ ਤੱਤ ਸ਼ਬਦ ਰੂਪੀ ਪੁਲ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਵਸਾਗਰ ਤੋਂ ਪਾਰ ਕਰ ਸਕਦੀ ਹੈ। ਹਾਂਜੀ, ਸੁਰਤ ਹੀ ਨਿਰੰਕਾਰ ਅਤੇ ਸੰਸਾਰ ਵਿਚਕਾਰ ਤੱਤ ਸ਼ਬਦ ਰੂਪੀ ਪੁਲ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਵਸਾਗਰ ਤੋਂ ਪਾਰ ਕਰ ਸਕਦੀ। ਇਹ ਸੂਖਮ ਖੇਡ ਹੇਠ ਲਿਖੇ ਪ੍ਰਮਾਣਾਂ ਤੋਂ ਹੋਰ ਵੀ ਸਪਸ਼ਟ ਹੋ ਸਕਦੀ ਹੈ। ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੂਲਾ ਟੁੰਡਾ ਅੰਧਲਾ ਕਿਉਂ ਗੱਲ ਲੱਗੈ ਤਾਏ, ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਐ ਇਵਕੰਤ ਮਿਲਾਵਾ ਹੋਈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਿਖਾਣੇ। ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੌਣ ਪਰ ਡਾਰੀ, ਸ਼ਬਦ ਸੁਰਤ ਅਸਗਾਉ ਅਗੜ ਕੜਾਇਆ। ਪਰ ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾ ਸੰਗਤ ਅਤੇ ਗੁਰਪ੍ਰਸਾਦ ਦੁਆਰਾ ਹੀ ਬੁੱਝਿਆ ਜਾਂ ਜਾਣਿਆ ਜਾ ਸਕਦਾ ਹੈ। ਹਾਂਜੀ, ਜ਼ਰੂਰੀ ਨੁਕਤਾ ਹੈ, ਪਰ ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾ ਸੰਗਤ ਅਤੇ ਗੁਰਪ੍ਰਸਾਦ ਦੁਆਰਾ ਹੀ ਬੁੱਝਿਆ ਜਾਂ ਜਾਣਿਆ ਜਾ ਸਕਦਾ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਖੋਲ੍ਹ ਕੇ ਦਰਸਾਇਆ ਹੈ, ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣਾ। ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਸੁਰਤੀ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਬਸੰਦਾ, ਸਾਧ ਸੰਗਤ ਗੁਰ ਸ਼ਬਦ ਪਿਆਰਾ, ਸਾਧ ਸੰਗਤ ਗੁਰ ਸ਼ਬਦ ਬਲੋਵੈ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਪੱਗ ਧਾਰੇ। ਇੱਥੇ ਇੱਕ ਗੱਲ ਦੱਸਣੀ ਅਤਿ ਜ਼ਰੂਰੀ ਹੈ ਕਿ ਸ਼ਬਦ ਸੁਰਤ ਮੇਲ ਹੋਣ ਨਾਲ ਜੀਵ ਦੀ ਜ਼ਮੀਰ ਜਾਂ ਆਤਮਾ ਦੀ ਆਵਾਜ਼ ਨਾਲੋ ਨਾਲ ਬਲਵਾਨ ਅਤੇ ਗਿਆਨਵਾਨ ਹੁੰਦੀ ਜਾਂਦੀ। ਹਾਂਜੀ, ਇੱਥੇ ਇੱਕ ਗੱਲ ਦੱਸਣੀ ਅਤਿ ਜ਼ਰੂਰੀ ਹੈ ਕਿ ਸ਼ਬਦ ਸੁਰਤ ਮੇਲ ਹੋਣ ਨਾਲ ਜੀਵ ਦੀ ਜ਼ਮੀਰ ਜਾਂ ਆਤਮਾ ਦੀ ਆਵਾਜ਼ ਨਾਲੋ ਨਾਲ ਬਲਵਾਨ ਅਤੇ ਗਿਆਨਵਾਨ ਹੁੰਦੀ ਜਾਂਦੀ। ਇਹ ਆਵਾਜ਼ ਜਗਿਆਸੂ ਅੰਦਰ ਲਗਾਤਾਰ ਅਨੇਕਾਂ ਦੈਵੀ ਪ੍ਰੇਰਨਾਵਾਂ ਅਤੇ ਭਾਵਨਾਵਾਂ ਪੈਦਾ ਕਰਦੀ ਅਤੇ ਨੀਵੇਂ ਪਾਸਿਓਂ ਤੱਤ ਛਿਣ ਰੋਕਦੀ ਹੈ। ਜ਼ਮੀਰ ਦੀ ਅੰਦਰਲੀ ਦੈਵੀ ਆਵਾਜ਼ ਜਗਿਆਸੂ ਦੀ ਸੁਰਤ ਮਤ, ਮਨ, ਬੁੱਧੀ ਆਚਰਨ ਦੀ ਘਾੜਤ ਲਈ ਅਤਿਅੰਤ ਸਹਾਈ ਹੁੰਦੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿਧਾ ਕੀ ਸੁਧ। ਇਸ ਵਿਚਾਰ ਤੋਂ ਸੁੱਤੇ ਸਿਰ ਸਪਸ਼ਟ ਹੋ ਜਾਂਦਾ ਹੈ ਕਿ ਜ਼ਮੀਰ ਜਾਂ ਆਤਮਾ ਦੀ ਆਵਾਜ਼ ਦਾ ਸ਼ਬਦ ਸੁਰ ਦੇ ਮੇਲ ਨਾਲ ਗਹਿਰਾ ਸੰਬੰਧ ਹੈ ਅਤੇ ਇੱਕ ਦੂਜੇ ਵਿੱਚ ਓਤ ਪੋਤ ਹਨ। ਇਹ ਜ਼ਮੀਰ ਦੀ ਆਵਾਜ਼ ਵੀ ਸੁਰਤ ਦੁਆਰਾ ਅੰਤਰ ਆਤਮੇ ਹੀ ਸੁਣਾਈ ਦੇ ਸਕਦੀ ਹੈ। ਸ਼ਬਦ ਸੁਰ ਦੇ ਮੇਲ ਨਾਲ, ਹਾਂਜੀ, ਸ਼ਬਦ ਸੁਰ ਦੇ ਮੇਲ ਨਾਲ ਇਲਾਹੀ ਮੰਡਲ ਦੇ ਸਾਰੇ ਆਤਮਿਕ ਗੁਣ ਜੀਵ ਦੇ ਮਨ, ਤਨ, ਚਿੱਤ, ਬੁੱਧੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਅਤੇ ਗੁਰਮੁਖ ਬਣ ਜਾਂਦਾ ਹੈ। ਹਾਂਜੀ, ਸ਼ਬਦ ਸੁਰ ਦੇ ਮੇਲ ਨਾਲ ਇਲਾਹੀ ਮੰਡਲ ਦੇ ਸਾਰੇ ਆਤਮਿਕ ਗੁਣ ਜੀਵ ਦੇ ਮਨ, ਤਨ, ਚਿੱਤ, ਬੁੱਧੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਅਤੇ ਗੁਰਮੁਖ ਬਣ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਦਿਓ, ਮਹਾਂਪੁਰਖਾਂ ਨੇ ਨੌ ਲੇਖਾਂ ਦੀ ਲੜੀ ਇਸ ਵਿਸ਼ੇ ਦੇ ਉੱਤੇ ਲਿਖੀ, ਸ਼ਬਦ ਦੇ ਉੱਤੇ ਆਪਾਂ ਪਹਿਲੇ ਭਾਗ ਨਾਲ ਸਾਂਝ ਕੀਤੀ ਹੈ। ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ ਰੋਸੇ ਗਿਲੇ ਧਰਮ ਪ੍ਰਚਾਰ, ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਵਿੱਚ ਲਿਖੇ ਹਨ। ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 5 ਕੁ ਲਿਖਤਾਂ ਮਹਾਂਪੁਰਖਾਂ ਦੀਆਂ ਇੰਗਲਿਸ਼ ਵਿੱਚ ਵੀ ਹਨ। ਸੋ ਜਿਹੜਾ ਗੁਰੂ ਪਿਆਰਿਆਂ ਕੋਲ ਨਹੀਂ ਲਿਖਤਾਂ, ਬਹੁਤ ਵਡਮੁੱਲੀਆਂ ਲਿਖਤਾਂ ਹਨ ਜੋ ਸਾਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ, ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ, ਸਾਡਾ ਗੁਰੂ ਸਾਹਿਬਾਂ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਉ ਵਧਾਉਂਦੀਆਂ ਹਨ। ਸੋ ਪੂਰਾ ਸੈੱਟ ਜੋ 13 ਕਿਤਾਬਾਂ ਦਾ 130 ਰੁਪਏ ਵਿੱਚ ਉਪਲਬਧ ਹੈ, ਬਾਹਰ ਇਸ ਦਾ ਸਟਾਲ ਲੱਗਿਆ ਹੋਇਆ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜਿਹੜੇ ਗੁਰਮੁਖ ਭੈਣ ਵੀਰ ਆਪ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਗਿਫਟ ਦੇ ਤੌਰ 'ਤੇ ਵੀ ਆਪ ਜੀ ਦੇ ਸਕਦੇ ਹੋ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।